ਸਾਰੀਆਂ ਸਮਝਾਈਆਂ ਹੋਈਆਂ ਨੇ। ਅਸੀਂ ਉਹਨਾਂ ਨੂੰ ਸਮਝਦੇ ਨਹੀਂ ਜਾਂ ਸਮਝ ਕੇ ਵੀ ਇੱਕ ਪਾਸੇ ਕਰ ਦਿੰਦੇ ਹਾਂ। ਹਜ਼ੂਰ ਨੇ ਕਿਹਾ ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਇੱਥੇ ਵੇਖ ਕੇ ਵੀ ਪੁੱਤਰ ਸਿੱਖ ਪੁੱਤਰਾ ਭੁੱਲੀ ਨਾ। ਕਿਉਂ? ਇਹ ਰੂਪ ਜਿਹੜਾ ਇਹਨੇ ਦੋ ਦਿਨਾਂ ਦੀ ਖੇਡ ਉਹ ਕੀ ਤੋਂ ਕਹਾਉਂਦੀ ਹੈ। ਨਾਠੀਅੜੇ ਦਿਨ ਚਾਰ ਤਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ ਪੱਬਣ ਕੇਰੇ ਪਤ ਜਿਉਂ ਢਲ ਢੁੱਲ ਜੁੰਮਣ ਹਾਰ। ਇਹ ਜਿਹੜੇ ਨੇ ਖਤਮ ਹੋਣੇ, ਇਹ ਖਤਮ ਨਾਸ਼ਵਾਨ। ਇਸ ਵਾਸਤੇ ਕਹਿੰਦੇ ਨਾਸ਼ਵਾਨ ਦੇ ਮਗਰ ਕਿਉਂ ਲੱਗਣਾ? ਜਿਹੜਾ ਜੋਤੀ ਸਰੂਪ ਹੈ, ਜਿਹਦੀ ਜੋਤ ਸਾਰਿਆਂ ਵਿੱਚ ਚਮਕ ਰਹੀ ਹੈ, ਉਹਨੂੰ ਪਛਾਣੋ। ਹਜ਼ੂਰ ਕਹਿੰਦੇ ਗਾ ਮੈਂ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ। ਔਰ ਮੋਹਣੀਆਂ ਵੀ ਕਿਹੜੀਆਂ? ਸੁਰਗ ਲੋਕ ਦੀਆਂ ਵੀ, ਮਾਤ ਲੋਕ ਦੀਆਂ ਵੀ, ਔਰ ਪਤਾਲ ਲੋਕ ਦੀਆਂ ਵੀ, ਸਾਰੀਆਂ ਹੀ ਤੈਨੂੰ ਗਾਉਂਦੀਆਂ ਨੇ। ਤਾਂ ਹਜ਼ੂਰ ਕਹਿੰਦੇ ਨੇ ਭਾਈ ਤੂੰ ਇਹ ਗੁਰੂ ਕਿਆ ਸਿੱਖਾ, ਤੂੰ ਗੁਰੂ ਵੱਲ ਦ੍ਰਿਸ਼ਟੀ ਰੱਖ, ਪਾਰ ਬ੍ਰਹਮ ਵੱਲ ਦ੍ਰਿਸ਼ਟੀ ਰੱਖ, ਜਿਹਨੂੰ ਇਹ ਸਾਰੀਆਂ ਮੋਹਣੀਆਂ ਗਾ ਰਹੀਆਂ ਨੇ। ਕਾਮਨ ਰਤਨ ਉਪਾਏ ਤੇਰੇ, ਤੇਰੇ ਪੈਦਾ ਕੀਤੇ ਹੋਏ ਰਤਨ। ਰਤਨ ਦਾ ਮਤਲਬ ਹੈ ਦੈਵੀ ਗੁਣਾਂ ਨਾਲ ਭੂਸ਼ਿਤ ਮਨੁੱਖ। ਕਹਿੰਦੇ ਜੀ ਅਕਬਰ ਦੇ ਦਰਬਾਰ ਵਿੱਚ 14 ਰਤਨ ਸਨ। ਰਤਨ ਦਾ ਮਤਲਬ ਰਤਨਾਂ ਵਰਗੇ ਬੰਦੇ, ਜਿਨ੍ਹਾਂ ਵਿੱਚ ਖੂਬੀਆਂ ਰਤਨਾਂ ਵਰਗੀਆਂ ਨੇ। ਗਾਉਣ ਤੁਧ ਨੂੰ ਰਤਨ ਉਪਾਏ ਤੇਰੇ, ਤੇਰੇ ਪੈਦਾ ਕੀਤੇ ਹੋਏ ਰਤਨ ਵੀ ਤੈਨੂੰ ਗਾਉਂਦੇ ਨੇ। ਅਤੇ ਸਮੁੰਦਰ ਵਿੱਚੋਂ ਕਹਿੰਦੇ ਨੇ ਵੀ 14 ਰਤਨ ਨਿਕਲੇ ਸਨ, ਜਿਨ੍ਹਾਂ 'ਤੇ ਝਗੜਾ ਹੋਇਆ ਦੇਵਤਿਆਂ ਦਾ ਅਤੇ ਰਾਕਸ਼ਾਂ ਦਾ। ਹਜ਼ੂਰ ਕਹਿੰਦੇ ਇਹ 'ਤੇ ਕਿਉਂ ਝਗੜਾ ਕਰਦੇ ਹੋ? ਇਹ ਤੁਹਾਡੇ ਕਬਜ਼ੇ ਵਿੱਚ ਆ ਵੀ ਗਿਆ ਤਾਂ ਵੀ ਕੱਖ ਨਹੀਂ ਬਣਨਾ। ਕਿਉਂ? ਕਿ ਇਹਨਾਂ ਰਤਨਾਂ ਦਾ ਮੁੱਲ ਕੋਈ ਨਹੀਂ, ਇਹ ਤੁੱਛ ਨੇ। ਬਾਬੇ ਨੇ ਸਾਨੂੰ ਦੱਸਿਆ ਸੀ ਖੀਰ ਸਮੁੰਦਰ ਵਿਰੋਲੀਏ ਇੱਕ ਮਣੀਆਂ ਪਾਵੇ। ਸਮੁੰਦਰ ਵਿੱਚ ਚੁੱਭੀ ਮਾਰੀਏ ਉੱਥੋਂ ਰਤਨ ਮਿਲਿਆ। ਦੋਏ ਦਿਨ ਚਾਰ ਸੁਹਾਵਣਾ ਮਾਟੀ ਤੇ ਸਿਖਾਵੇ। ਕੋਹੇ ਨੂਰ ਹੀਰਾ ਸੀ, ਕੋਹ ਨੂਰ ਹੀਰੇ ਵਾਸਤੇ ਕਈ ਬਾਦਸ਼ਾਹੀਆਂ ਲੜਦੀਆਂ ਰਹੀਆਂ। ਕੋਹ ਨੂਰ ਹੀਰਾ ਮੈਨੂੰ ਮਿਲੇ, ਅਖੀਰ ਤੇ ਮਹਾਰਾਜਾ ਰਣਜੀਤ ਸਿੰਘ ਕੋਲ ਵੀ ਆ ਗਿਆ। ਲੇਕਿਨ ਉਹ ਹੀਰਾ ਕਿਸੇ ਦੀ ਮਲਕੀਅਤ ਨਹੀਂ ਰਿਹਾ। ਅਖੀਰ ਦੇ ਉੱਤੇ ਮਹਾਰਾਜੇ ਦਲੀਪ ਸਿੰਘ ਕੋਲੋਂ ਇਹ ਜਦੋਂ ਸਿੱਖ ਰਾਜ ਉਹਨਾਂ ਨੇ ਕੀਤਾ, ਉਹ ਲੈ ਗਏ ਵਲੈਤ। ਇੱਕ ਦਿਹਾੜੇ ਲੇਡੀ ਲਾਗਨ ਨੂੰ ਕਹਿਣ ਲੱਗਾ ਦਲੀਪ ਸਿੰਘ ਕਿ ਮੇਰੇ ਖਾਨਦਾਨ ਦਾ ਹੀਰਾ ਤੁਹਾਡੇ ਕੋਲ, ਉਹ ਇੱਕ ਵਾਰੀ ਮੇਰੇ ਡਬਲੇ 'ਤੇ ਬੰਨੋ। ਲੇਡੀ ਲਾਗਨ ਨੇ ਜਾ ਕੇ ਕਿਹਾ ਵਾਇਸਰਾਏ ਨੂੰ ਕਿ ਇਹਦੇ ਇੱਕ ਦਿਹਾੜੇ ਇਹਨੂੰ ਬੰਨਣ ਨੂੰ ਦੇ ਦਿਓ, ਬੱਚਾ ਹੈ, ਇਹਦੀ ਅੜੀ ਪੂਰੀ ਕਰੋ। ਐਵੇਂ ਇਹ ਨਾ ਹੋਵੇ ਅੜੀ ਕਰਕੇ ਅਤੇ ਹੋਰ ਨਾ ਇਸ ਗੱਲ ਨੂੰ ਐਕਸਪਲੋਇਟ ਕਰੇ। ਉਹਨਾਂ ਨੇ ਜਿਸ ਵੇਲੇ ਉਹਦੇ ਡੌਲੇ ਦੇ ਉੱਤੇ ਬੱਧਾ, ਮਹਾਰਾਜਾ ਬੜਾ ਖੁਸ਼ ਹੋਇਆ ਵੀ ਹਾਲੀ ਮੈਂ ਮਹਾਰਾਜਾ। ਲੇਕਿਨ ਕੌਣ ਜਾਣਦਾ ਇਸ ਤਰ੍ਹਾਂ ਕੌਣ ਬਾਦਸ਼ਾਹੀਆਂ ਦਿੰਦਾ ਹੈ? ਅਖੀਰ 'ਤੇ ਉਸ ਕੋਹ ਨੂਰ ਹੀਰੇ ਨੂੰ ਉਹਨਾਂ ਨੇ ਕਿਹਾ ਵੀ ਇਹਨੂੰ ਤੋੜੋ, ਇਹਨੂੰ ਮਲਕਾ ਦੇ ਤਾਜ ਵਿੱਚ ਲਾਓ। ਕਹਿਣ ਦਾ ਭਾਵ ਇਹ ਹੈ ਵੀ ਜਿਹੜੇ ਰਤਨ ਵੀ ਨੇ, ਹੀਰੇ ਵੀ ਨੇ, ਮਣੀਆਂ ਵੀ ਨੇ, ਹਜ਼ੂਰ ਕਹਿੰਦੇ ਇਹਨਾਂ ਦਾ ਕੋਈ ਉਸਤਤ ਨਾ ਕਰੋ। ਤੁਸੀਂ ਜਿੰਨੇ ਇਹ ਰਤਨ ਪੈਦਾ ਕੀਤੇ ਨੇ ਨਾ, ਤੁਸੀਂ ਉਹਨੂੰ ਕਰੋ ਸਤਨਾਮ ਕਰਤਾ ਪੁਰਖ ਇਹ ਰਤਨਾ ਖਾਣੀ। ਉਹ ਤੁਸੀਂ ਇੱਕ ਰਤਨ ਨੂੰ ਕਿਉਂ ਕਰਦੇ ਹੋ? ਤੁਹਾਨੂੰ ਰਤਨਾਂ ਦੀ ਖਾਣੀ ਗੁਰੂ ਨੇ ਦੇ ਦਿੱਤੀ ਹੋਈ ਹੈ, ਇਸ ਲਈ ਉਸ ਖਾਣੀ ਵਿੱਚ ਮਾਰੋ ਚੁੱਭੀਆਂ ਅਤੇ ਉਹਨਾਂ ਦਾ ਲਓ ਆਨੰਦ। ਗਾਉਣ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਅਤੇ ਉਹ ਰਤਨਾਂ ਵਰਗੇ ਸਾਧ ਸੰਤ ਭਜਨ ਪੁਰਸ਼ ਵਾਲੇ ਜਿਨ੍ਹਾਂ ਦੇ 68 ਤੀਰਥ ਸਦਾ ਹੀ ਚਰਨਾਂ ਵਿੱਚ ਰਹਿੰਦੇ, 68 ਤੀਰਥ ਜਿਨ੍ਹਾਂ ਦੇ ਚਰਨਾਂ ਵਿੱਚ ਰਹਿੰਦੇ ਨੇ, ਉਹ ਰਤਨ ਸਾਧ ਸੰਤ ਗੁਰੂ ਕੇ ਭੈ ਭਾਵਣੀ ਵਾਲੇ ਗੁਰਸਿੱਖ। ਕਿਉਂਕਿ ਜਿਹੜੇ ਤੀਰਥ ਨੇ ਹਾਂਜੀ ਨਾਲ ਹੀ ਰਹਿੰਦੇ ਨੇ, ਉਹਨਾਂ ਦੇ ਨਾਲ ਹੀ ਵੱਸਦੇ ਨੇ। ਤੀਰਥ ਉਹਨਾਂ ਤੋਂ ਵੱਖ ਨਹੀਂ, ਬਲਕਿ ਤੀਰਥ ਕਹਿੰਦੇ ਨੇ ਜਿੱਥੇ ਸਾਧ ਦੇ ਚਰਨ ਨੇ ਇੱਕ ਕਰੋੜਾਂ ਗੰਗਾ ਉੱਥੇ ਵਗਦੀਆਂ ਨੇ। ਜਨ ਕੇ ਚਰਨ ਤੀਰਥ ਕੋਟ ਗੰਗਾ। ਮਹਾਰਾਜ ਨੇ ਕਿਹਾ ਵੀ ਇਹ ਨਹੀਂ, ਗਾਵੈ ਜੋਧ ਮਹਾਂਬਲ ਸੂਰਾ, ਜੋਧੇ ਮਹਾਂਬਲੀ ਅਤੇ ਸੂਰਮੇ, ਗਾਵੈ ਖਾਣੀ ਚਾਰੇ, ਚਾਰੇ ਖਾਣੀਆਂ ਜਿਹੜੀਆਂ ਨੇ, ਉਤਪਤੀ ਦੇ ਸੋਮੇ ਸਰੋਤ ਜਿਹੜੇ ਨੇ, ਇਹ ਕਰਤਾ ਪੁਰਖ ਜੀ ਉਹ ਹੀ ਤੈਨੂੰ ਗਾ ਰਹੇ ਨੇ। ਗਾਵੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਤਾਰੇ ਤੇਰੇ, ਰਚ ਰਚ ਕੇ ਅਸਾਰਾ ਦੇ ਕੇ ਰੱਖੇ ਹੋਏ ਅਨੇਕਾਂ ਬ੍ਰਹਿਮੰਡ ਅਤੇ ਉਹਨਾਂ ਦੇ ਵੱਖ ਵੱਖ ਖੰਡ ਅਤੇ ਮੰਡਲ, ਉਹਨਾਂ ਦੇ ਹਿੱਸੇ। ਬ੍ਰਹਿਮੰਡ ਵੀ ਤੈਨੂੰ ਗਾ ਰਹੇ ਨੇ, ਖੰਡ ਵੀ ਤੈਨੂੰ ਗਾ ਰਹੇ ਨੇ, ਮੰਡਲ ਵੀ ਤੈਨੂੰ ਗਾ ਰਹੇ ਨੇ, ਸਾਰੇ ਦੇ ਸਾਰੇ ਕਿਵੇਂ ਗਾ ਰਹੇ ਨੇ ਇਹ ਜਾਣੇ ਕਰਤਾ ਪੁਰਖ, ਜਾਂ ਜਾਣੇ ਬਾਬਾ ਜਿਹਨੇ ਸੱਚਖੰਡ ਵਿੱਚ ਇਹ ਨਜ਼ਾਰਾ ਦੇਖਿਆ। ਹਜ਼ੂਰ ਕਹਿੰਦੇ ਸਹੀ ਤੁਧ ਨੂੰ ਗਾਵੈ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਇਹ ਮਹਾਰਾਜ ਹੁਣ ਇੱਥੇ ਆ ਗਏ ਨੇ, ਹੁਣ ਸਾਡੇ 'ਤੇ ਆ ਗਏ। ਹਜ਼ੂਰ ਕਹਿੰਦੇ ਨੇ ਰੱਤੇ ਤੇਰੇ ਭਗਤ ਰਸਾਲੇ, ਤੇਰੇ ਭਗਤ ਤੇਰੇ ਪਿਆਰੇ, ਜਿਹੜੇ ਤੇਰੇ ਰੰਗ ਵਿੱਚ ਪਿਆਰ ਰੰਗ ਵਿੱਚ ਰੰਗੇ ਰਹਿੰਦੇ ਨੇ ਅਤੇ ਤੇਰੇ ਰਸ ਵਿੱਚ ਲੀਨ ਰਹਿੰਦੇ ਨੇ ਭਗਤ, ਉਹ ਤੈਨੂੰ ਪਿਆਰੇ ਲੱਗਦੇ ਨੇ। ਅਤੇ ਜਿਹੜੇ ਭਗਤ ਰਸ ਵਿੱਚ ਲੀਨ ਰਹਿੰਦੇ ਨੇ, ਤੇਰੇ ਰੰਗ ਵਿੱਚ ਰੰਗੇ ਰਹਿੰਦੇ ਨੇ, ਤੈਨੂੰ ਪਿਆਰੇ ਲੱਗਦੇ ਨੇ, ਤੈਨੂੰ ਪਾ ਜਾਂਦੇ ਨੇ, ਉਹੀ ਵਾਸਤਵ ਵਿੱਚ ਤੈਨੂੰ ਗਾਉਂਦੇ ਨੇ, ਹੋਰ ਕੋਈ ਨਹੀਂ ਗਾਉਂਦਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਫਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜ, ਕੋਈ ਗਾ ਲਏ ਜਿੰਨਾ ਮਰਜ਼ੀ, ਰਾਗ ਰਾਗਣੀ ਡਿੰਬ ਹੋਏ ਬੈਠਾ, ਹੁਣ ਹਰ ਪੈ ਕਿਆ ਲੀਨਾ, ਮਾਰਦਾ ਤਾਨਾ ਅਤੇ ਪਲਟੇ ਅਤੇ ਸੁਰਾਂ ਵਜਾ ਵਜਾ ਕੇ ਵਾਜੇ ਦਾ ਉਤਾ ਨੀਵਾਂ ਕਰਕੇ। ਹਜ਼ੂਰ ਕਹਿੰਦੇ ਨੇ ਇਹ ਤੇ ਸੁਰ ਦੇ ਮਗਰ ਲੱਗਾ ਹੈ, ਇਹਨੇ ਤੇਰੇ ਕੋਲੋਂ ਕੀ ਲੈਣਾ ਹੈ, ਕੁਛ ਪ੍ਰਾਪਤੀ ਨਹੀਂ ਹੋਣੀ, ਇਹ ਤੇ ਦੁਨੀਆਂ ਨੂੰ ਆਪਣੇ ਜ਼ੋਰ ਇਹਦੇ ਜੀ ਸਾਧ ਸੰਗਤ ਨੂੰ ਨਿਹਾਲ ਕਰ ਰਹੇ ਨੇ, ਸਾਡੀ ਧਰਮ ਹੀ ਬਦਲ ਗਈ, ਸਿੱਖੀ ਦੀ ਬੋਲੀ ਵੀ ਬਦਲ ਗਈ, ਸਾਧ ਸੰਗਤ ਹੈ ਕਰਤਾ ਪੁਰਖ ਦਾ ਰੂਪ, ਇਹ ਨਿਹਾਲ ਕਰ ਰਹੀ ਹੈ ਸਾਰਿਆਂ ਨੂੰ ਹੀ। ਪਹਿਲੇ ਕੋਈ ਗਾ ਹੀ ਨਹੀਂ ਸਕਦਾ ਜਿੰਨੀ ਦੇਰ ਤੱਕ ਸਾਧ ਸੰਗਤ ਦੀ ਬਖਸ਼ਿਸ਼ ਨਾ ਹੋਵੇ। ਅਸੀਂ ਕਹਿੰਦੇ ਜੀ ਇਹ ਨਿਹਾਲ ਕਰਨਗੇ, ਨਹੀਂ। ਤਾਂ ਹਜ਼ੂਰ ਕਹਿੰਦੇ ਨੇ ਸਹੀ ਤੁਧ ਨੂੰ ਗਾਵੈ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਤੁਕ ਦਾ ਅਰਥ ਇੱਥੋਂ ਚੁੱਕਣਾ, ਰੱਤੇ ਤੇਰੇ ਭਗਤ ਰਸਾਲੇ, ਜਿਹੜੇ ਤੇਰੇ ਭਗਤ ਤੇਰੇ ਪਿਆਰ ਰੰਗ ਵਿੱਚ ਰੱਤੇ ਨੇ, ਤੇਰੇ ਰੰਗ ਅਤੇ ਰਸ ਵਿੱਚ ਰਸਲੀਨ ਹੋਏ ਪਏ ਨੇ, ਜਿਹੜੇ ਤੈਨੂੰ ਚੰਗੇ ਲੱਗਦੇ ਨੇ, ਕਿਉਂਕਿ ਰਸ ਵਿੱਚ ਲੀਨ ਨੇ, ਤੇਰੇ ਰੰਗ ਵਿੱਚ ਰੰਗੇ ਹੋਏ ਨੇ, ਉਹ ਤੈਨੂੰ ਚੰਗੇ ਲੱਗਣੇ ਹੀ ਨੇ, ਉਹੀ ਤੈਨੂੰ ਗਾਉਂਦੇ, ਉਹੀ ਤੈਨੂੰ ਪਾਉਂਦੇ ਨੇ, ਉਹੀ ਗਾਉਂਦੇ ਨੇ ਵਾਸਤਵ ਵਿੱਚ, ਹੋਰ ਕਿਤੇ ਗਾਵਣ। ਮਹਾਰਾਜ ਕਹਿੰਦੇ ਨੇ ਇੰਨਿਆਂ ਦੀ ਤਾਂ ਮੈਂ ਲਿਸਟ ਦਿੱਤੀ ਹੈ, ਇੱਥੇ ਬਸ ਨਹੀਂ, ਫੁੱਲ ਸਟਾਪ ਨਹੀਂ, ਹੋਰ ਵੀ ਕਿੰਨੇ ਹੀ ਨੇ, ਹੋਰ ਕਿਤੇ ਕਿੰਨੇ ਹੀ ਨੇ, ਹੋਰ ਕਿਤੇ ਗਾਵਣ ਸੇ ਮੈਂ ਚਿੱਤ ਨਾ ਆਵਣ। ਹਜ਼ੂਰ ਇੱਥੇ ਕਹਿੰਦੇ ਵੀ ਮੇਰੇ ਚੇਤੇ ਵਿੱਚ ਉਹ ਨਹੀਂ ਆ ਸਕਦੇ ਸਾਰੇ ਦੇ ਸਾਰੇ, ਮੈਂ ਜੇ ਉਹਨਾਂ ਦੀ ਲਿਸਟ ਬਣਾਉਣ ਲੱਗਾ ਤਾਂ ਸਾਰੇ ਮੇਰੇ ਚੇਤੇ ਵਿੱਚ ਨਹੀਂ ਆ ਸਕਦੇ। ਨਾਨਕ ਕਿਹਾ ਵਿਚਾਰੇ, ਅਤੇ ਨਾਨਕ ਉਹਨਾਂ ਦਾ ਵਿਚਾਰ ਕਰਕੇ ਕੀ ਦੱਸੇ ਉਹਨਾਂ ਬਾਰੇ ਜਿਹੜੇ ਤੈਨੂੰ ਗੁਪਤ ਰੂਪ ਵਿੱਚ ਤੈਨੂੰ ਗਾ ਰਹੇ ਨੇ, ਜਿਹਨਾਂ ਦਾ ਮੈਂ ਵਰਣਨ ਨਹੀਂ ਕੀਤਾ, ਅਤੇ ਜਿਹੜੇ ਮੈਨੂੰ ਸਾਰੇ ਦੇ ਸਾਰੇ ਚੇਤੇ ਵਿੱਚ ਵੀ ਨਹੀਂ ਆ ਸਕਦੇ, ਮੈਂ ਉਹਨਾਂ ਦਾ ਵਿਚਾਰ ਕੀ ਦੱਸਾਂ। ਸੋਈ ਸੋਈ ਸਦਾ ਸੱਚ ਸਾਹਿਬ, ਹੁਣ ਉਹ ਸੀ ਗੱਲ ਸੰਬੋਧਨ ਰੂਪ ਵਿੱਚ, ਹੁਣ ਮਹਾਰਾਜ ਕਹਿੰਦੇ ਨੇ ਸੋਈ ਸੋਈ ਸਦਾ ਸੱਚ ਸਾਹਿਬ, ਉਹ ਵਾਹਿਗੁਰੂ ਹੀ ਅਤੇ ਕੇਵਲ ਉਹ ਵਾਹਿਗੁਰੂ ਹੀ, ਸੋਈ ਸੋਈ ਦੋ ਵਾਰੀ ਆਇਆ, ਉਹ ਵਾਹਿਗੁਰੂ ਅਤੇ ਕੇਵਲ ਉਹ ਵਾਹਿਗੁਰੂ ਹੀ ਸਦਾ ਸੱਚ ਸਾਹਿਬ, ਸਦੀਵ ਕਾਲ ਹਮੇਸ਼ਾ ਹੀ ਹਮੇਸ਼ਾ ਹਮੇਸ਼ਾ ਰਹਿਣ ਵਾਲਾ ਮਾਲਕ ਹੈ। ਇਹਦਾ ਵਿਸਰਾਮ ਜਿਹੜਾ ਹੈ ਇਹਨੂੰ ਸਮਝਣ ਦੀ ਲੋੜ ਹੈ, ਕਿਉਂਕਿ ਇਹਦਾ ਵਿਸਰਾਮ ਜਿਹੜਾ ਉਹਦੇ 'ਚ ਵਿਗਾੜ ਆਇਆ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਪਾਠ ਨੂੰ ਚਾਲ ਨੂੰ ਵਿਗਾੜਿਆ ਹੋਇਆ, ਇਸ ਤਰ੍ਹਾਂ ਦਾ ਉਹ ਵਿਸਰਾਮ ਨਹੀਂ। ਸੋਈ ਸੋਈ ਸਦਾ ਸੱਚ ਸਾਹਿਬ, ਸੱਚ ਸਰੂਪ ਸਾਹਿਬ ਮਾਲਕ ਜਿਹੜਾ ਸਦਾ ਰਹਿਣ ਵਾਲਾ, ਉਹੀ ਤੇ ਕੇਵਲ ਉਹੀ ਸੱਚ ਸੱਚਾ ਸਾਹਿਬ ਹੈ, ਹੋਰ ਕੋਈ ਨਹੀਂ। ਸੱਚਾ ਉਹ ਆਪ ਵੀ ਸੱਚਾ, ਸੱਚੀ ਨਾਈ ਉਹਦੀ ਵਡਿਆਈ ਵੀ ਸੱਚੀ, ਅਤੇ ਉਹਦੀ ਵਡਿਆਈ ਸਾਨੂੰ ਸੱਚੇ ਕੋਲ ਲੈ ਜਾਂਦੀ। ਉਹਦੇ ਗੁਣ ਗਾਇਣ ਕਰਨਾ ਉਹਦੀ ਵਡਿਆਈ, ਇਹ ਨਹੀਂ ਅਸੀਂ ਵਡਿਆਈ ਕਰਨੀ ਹੈ ਅਤੇ ਉਹ ਵੱਡਾ। ਹਜ਼ੂਰ ਕਹਿੰਦੇ ਨਹੀਂ, ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹਿ ਸਮਾਏ। ਹਜ਼ੂਰ ਕਹਿੰਦੇ ਨੇ ਉਹ ਤਾਂ ਵੱਡਾ ਹੀ ਵੱਡਾ ਹੈ ਹੀ ਹੈ, ਪਰ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ। ਉਹ ਤਾਂ ਵੱਡਾ ਹੈ ਹੀ ਹੈ, ਵੱਡੇ ਨੂੰ ਅਸੀਂ ਵੱਡਾ ਆਖ ਆਖ ਕੇ ਉਹਦਾ ਵੱਡਾ, ਉਹ ਤਾਂ ਹੈ ਜੇ ਸਾਡਾ ਵੱਡਾ ਕਿਹਾ ਅਸੀਂ ਇਹਨਾਂ ਉਹ ਲੀਡਰ, ਇਹਨੂੰ ਵੱਡਾ ਵੱਡਾ ਕਹੋ, ਵੱਡਾ ਲੀਡਰ ਬਣ ਜਾਏਗਾ। ਲੀਡਰਾਂ ਨੂੰ ਤਾਂ ਅਸੀਂ ਵੱਡਾ ਬਣਾਉਂਦੇ ਹਾਂ, ਪਰ ਉਹ ਕਰਤਾ ਪੁਰਖ ਤਾਂ ਆਪ ਵੱਡਾ ਹੈ, ਸਾਡੇ ਕਹਿਣ ਨਾਲ ਉਹਨੇ ਵੱਡਾ ਨਹੀਂ ਹੋ ਜਾਣਾ, ਅਤੇ ਜੇ ਨਾ ਕਹਾਂਗੇ ਤਾਂ ਉਹਨੇ ਘੱਟ ਨਹੀਂ ਜਾਣਾ। ਤਾਂ ਹਜ਼ੂਰ ਕਹਿੰਦੇ ਨੇ ਵੱਡਾ ਸੋਈ ਸੋਈ ਸਦਾ ਸੱਚ ਸਾਹਿਬ, ਸੱਚਾ ਉਹ ਆਪ ਸਦਾ ਥਿਰ ਹੈ, ਸੱਚੀ ਨਾਈ ਉਹਦੀ ਵਡਿਆਈ ਵੀ ਸਦਾ ਥਿਰ ਹੈ। ਵੀ ਹੋ ਸੀ, ਹੁਣ ਵੀ ਹੈ, ਅੱਗੇ ਵੀ ਸੀ, ਅੱਗੋਂ ਨੂੰ ਵੀ ਹੋਏਗਾ, ਤਿੰਨਾਂ ਕਾਲਾਂ ਵਿੱਚ ਉਹ ਹੈ। ਜਾਏ ਨਾ ਜਾਸੀ, ਨਾ ਉਹ ਜੰਮਦਾ, ਜਾਏ ਦਾ ਮਤਲਬ ਜੰਮਣਾ, ਨਾ ਉਹ ਜੰਮਦਾ ਨਾ ਜਾਸੀ, ਮਰੇਗਾ ਵੀ ਨਹੀਂ। ਰਚਨਾ ਜਿਨ ਰਚਾਈ, ਜਿਸ ਕਰਤਾ ਪੁਰਖ ਨੇ ਇਹ ਸਾਰੀ ਰਚਨਾ ਰਚੀ ਹੋਈ ਹੈ, ਜਿਹੜਾ ਕਰਨਹਾਰ ਕਰਤਾਰ ਹੈ, ਵਿਧਾਤਾ ਹੈ, ਉਹ ਹੁਣ ਵੀ ਹੈ, ਅੱਗੇ ਸੀ ਵੀ, ਅੱਗੋਂ ਹੋਏਗਾ ਵੀ, ਉਹਨੇ ਨਾ ਜੰਮਣਾ ਅਤੇ ਨਾ ਮਰਨਾ। ਰੰਗੀ ਰੰਗੀ ਪਹੰਤਰ, ਰੰਗੀ ਰੰਗੀ ਨਹੀਂ, ਇਹਨੂੰ ਬਿੰਦੀ ਨਹੀਂ ਲਾਣੀ, ਰੰਗੀ ਰੰਗੀ ਰੰਗ ਰੰਗ ਦੀ, ਭਾਂਤ ਭਾਂਤ ਦੀ, ਕਰ ਕਰ ਜਿਨਸੀ, ਅਤੇ ਜਿਨਸ ਜਿਨਸ ਦੀ ਰਚਨਾ ਜਿਹਨੇ ਰਚੀ ਹੋਈ ਹੈ, ਉਹ ਕਰਤਾ ਪੁਰਖ ਹੁਣ ਵੀ ਹੈ, ਅੱਗੇ ਵੀ ਸੀ ਅਤੇ ਅੱਗੋਂ ਵੀ ਹੋਏਗਾ। ਕਰ ਕਰ ਵੇਖੈ ਕੀਤਾ ਆਪਣਾ, ਹੁਣ ਕਰਤਾ ਪੁਰਖ ਜਿਹੜਾ ਹੈ ਉਹ ਆਪਣਾ ਜਿਹੜਾ ਸੰਸਾਰ ਹੈ, ਜਗਤ ਹੈ, ਉਹਨੂੰ ਕਰ ਕਰਕੇ, ਕਰ ਕਰਕੇ ਦਾ ਮਤਲਬ ਰਚ ਰਚ ਕੇ, ਪੈਦਾ ਕਰ ਕਰਕੇ ਵੇਖੈ, ਉਸਦੀ ਨਿਗਾਹਬਾਨੀ ਕਰ ਰਿਹਾ। ਇਹ ਨਹੀਂ ਵੀ ਉਹਨੇ ਸੰਸਾਰ ਰਚ ਦਿੱਤਾ ਹੈ ਅਤੇ ਬਸ ਦੈਟਸ ਆਲ, ਨਹੀਂ, ਸੰਸਾਰ ਨੂੰ ਰਚ ਕੇ ਉਹਦੀ ਸਾਰ ਸੰਭਾਲ ਕਰ ਰਿਹਾ। ਨਿਤਾ ਪ੍ਰਤੀ ਇੱਕ ਇੱਕ ਜੀਵ ਦੇ ਉੱਤੇ ਉਹਦੀ ਨਿਗਾਹ ਹੈ, ਨਜ਼ਰ ਤੋਂ ਬਾਹ ਬਗੈਰ ਕੋਈ ਸੱਖਣਾ ਹੈ, ਸਭ ਨਾ ਉੱਪਰ ਨਜ਼ਰ ਪ੍ਰਭ ਤੇਰੀ, ਸਾਰਿਆਂ ਉੱਤੇ ਹੈ। ਜਿਵ ਤਿਸ ਦੀ ਵਡਿਆਈ, ਉਹਦੀ ਜਿਵੇਂ ਉਹਦੀ ਵਡਿਆਈ ਪ੍ਰਗਟ ਹੈ, ਪ੍ਰਸਿੱਧ ਹੈ, ਵੀ ਉਹ ਆਪਣਾ ਸੰਸਾਰ ਰਚ ਰਚ ਕੇ ਉਹਦੀ ਸਾਰ ਸੰਭਾਲ ਵੀ ਕਰ ਰਿਹਾ। ਜੋ ਤਿਸ ਪਾਵੈ ਸੋਈ ਕਰਸੀ, ਹੁਣ ਮਹਾਰਾਜ ਕਹਿੰਦੇ ਨੇ ਭਈ ਉਹਨੂੰ ਜੋ ਪਾਉਣਾ ਹੈ ਉਹ ਕੁਛ ਉਹਨੇ ਕਰਨਾ। ਇਹਦਾ ਮਤਲਬ ਇਹ ਹੈ ਉਹਦਾ ਕੋਈ ਸਲਾਹਕਾਰ ਨਹੀਂ, ਜਿਹਦੀ ਸਲਾਹ ਲੈ ਕੇ ਉਹਨੇ ਕਰਨਾ, ਨਹੀਂ, ਉਹ ਬੇਮੁਹਤਾਜ ਸੱਚਾ ਸਾਹਿਬ ਹੈ, ਉਹਨੂੰ ਕਿਸੇ ਦੀ ਮੁਹਤਾਜੀ ਨਹੀਂ, ਕਿਸੇ ਦਾ ਭੈ ਨਹੀਂ, ਕਿਸੇ ਦੀ ਲੋੜ ਨਹੀਂ, ਕਿਸੇ ਦੀ ਸਲਾਹ ਦੀ। ਹੁਕਮ ਨਾ ਕਰਨਾ ਜਾਈ, ਉਹਦੇ ਅੱਗੇ ਹੀਰ ਹੁੱਜਤ ਨਹੀਂ ਕੀਤੀ ਜਾ ਸਕਦੀ। ਹੁਕਮ ਕਰਨਾ ਤਾਂ ਇੱਕ ਹੋਰ ਗੱਲ ਹੈ ਨਾ, ਉਹਦੇ ਅੱਗੇ ਹੀਲ ਹੁੱਜਤ ਵੀ ਨਹੀਂ ਕੀਤੀ ਜਾ ਸਕਦੀ। ਤਾਂ ਹਜ਼ੂਰ ਕਹਿੰਦੇ ਨੇ ਹੀਲ ਹੁੱਜਤ ਕਰਨ ਦੀ ਜਿਹੜੀ ਤੇਰੀ ਵਾਧੀ ਹੈ ਨਾ, ਹੇ ਮਨੁੱਖ, ਇਹ ਚੇਂਜ ਕਰ। ਜੋ ਉਹ ਹੁਕਮ ਕਰਦਾ ਉਹਨੂੰ ਸੱਤ ਸੱਤ ਕਰਕੇ ਮੰਨ, ਉਹਦੇ ਹੁਕਮ ਅੱਗੇ ਕਦੀ ਹੀਲ ਹੁੱਜਤ ਨਾ ਕਰੇ। ਸੋ ਪਾਤਸ਼ਾਹ ਸ਼ਾਹ ਪਤ ਸਾਹਿਬ, ਉਹ ਹੈ ਹੇ ਨਾਨਕ, ਉਹ ਹੈ ਪਾਤਸ਼ਾਹ, ਅਤੇ ਸ਼ਾਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ, ਇਕੱਲਾ ਹੀ ਪਾਤਸ਼ਾਹ ਨਹੀਂ, ਜਿੰਨੇ ਦੁਨੀਆਂ ਦੇ ਪਾਤਸ਼ਾਹ ਨੇ ਉਹਨਾਂ ਸਾਰਿਆਂ ਦਾ ਹੀ ਉਹ ਪਾਤਸ਼ਾਹ ਹੈ। ਨਾਨਕ ਰਹਿਣ ਰਜਾਈ, ਹਜ਼ੂਰ ਕਹਿੰਦੇ ਨੇ ਭਈ ਉਹ ਜਿਹੜਾ ਪਾਤਸ਼ਾਹ ਦਾ ਪਾਤਸ਼ਾਹ ਹੈ, ਫਿਰ ਤਾਂ ਮਨੁੱਖ ਨੂੰ ਉਹਦੀ ਰਜ਼ਾ ਵਿੱਚ ਰਹਿਣਾ ਹੀ ਬਣਦਾ ਹੈ, ਇਹੀ ਸੋਭਤ ਹੈ। ਅੱਗੇ ਆਉਂਦੀਆਂ ਨੇ ਚਾਰ ਪੌੜੀਆਂ, ਜਿਨ੍ਹਾਂ ਵਿੱਚ ਸਾਨੂੰ ਮਹਾਰਾਜ ਨੇ ਇਹ ਵਲ ਸਿਖਾਇਆ ਹੈ ਅਤੇ ਇਹ ਸੁਮਤ ਦਿੱਤੀ ਹੈ ਕਿ ਆਦੇਸ਼ ਕਰਨੀ, ਉਹਨੂੰ ਨਮਸਕਾਰ ਕਰਨੀ, ਅਤੇ ਕਰਨੀ ਹੈ ਕੇਵਲ ਉਹਨੂੰ, ਬਾਕੀਆਂ ਨੂੰ ਨਿਮਣਾ ਮਨੁੱਖ ਅੱਗੇ ਨਹੀਂ ਨਿਮਣਾ, ਖਿਮਾ ਕਰਨਾ। ਨਿਮਣਾ ਉਹਦੀ ਜੋਤ ਪਛਾਣ ਕੇ ਅਤੇ ਫਿਰ ਹਰ ਕੇ ਅੱਗੇ ਨਿਮਣਾ। ਅਸੀਂ ਕਿਸੇ ਮਨੁੱਖ ਨੂੰ ਨਹੀਂ ਨਿਉਂਦੇ, ਜੋ ਦੀਸੇ ਗੁਰਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ, ਕਿਉਂ ਨਿਉਂਦਿਆਂ ਕਿ ਤੇਰੇ ਵਿੱਚ ਮੇਰਾ ਗੁਰੂ ਸਾਕਸ਼ਾਤ ਹੋਇਆ ਪਿਆ, ਤੂੰ ਮੇਰੇ ਗੁਰੂ ਨੂੰ ਰਿਝਾਇਆ ਹੋਇਆ, ਤੂੰ ਉਸ ਅੰਦਰਲੀ ਜੋਤ ਨੂੰ ਜਗਾ ਲਿਆ, ਪੂਰਨ ਜੋਤ ਜਗੇ ਘੱਟ ਮੈਂ, ਇਸ ਲਈ ਮੈਂ ਉਸ ਜੋਤ ਅੱਗੇ ਨਮਸਕਾਰ ਕਰਦਾ ਮਨੁੱਖ ਅੱਗੇ। ਤਾਂ ਹਜ਼ੂਰ ਕਹਿੰਦੇ ਨੇ ਭਈ ਉਹਨੂੰ ਆਦੇਸ਼ ਕਰਨੀ ਹੈ ਅਤੇ ਕੇਵਲ ਉਹਨੂੰ ਜੀ, ਕਿਹਨੂੰ? ਹਜ਼ੂਰ ਕਹਿੰਦੇ ਨੇ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ, ਉਹਨੂੰ ਕਰਨੀ। ਇਹ ਕਿਉਂ ਕਹਿਣ ਦੀ ਲੋੜ ਪਈ? ਕਿ ਜਦੋਂ ਗੁਰੂ ਨਾਨਕ ਸਾਹਿਬ ਇੱਥੇ ਵਿਚਰ ਰਹੇ ਸਨ, ਉੱਥੇ ਗੁਰੂ ਸਮਝਿਆ ਜਾਂਦਾ ਸੀ ਗੁਰੂ ਗੋਰਖਨਾਥ ਨੂੰ। ਸੰਸਾਰ ਉੱਤੇ ਗੁਰੂ ਹੈ ਅਤੇ ਉਹ ਹੈ ਗੋਰਖਨਾਥ, ਅਤੇ ਉਹ ਆਦੇਸ਼ ਕਰਦੇ ਸੀ ਜੋਗੀ ਗੋਰਖਨਾਥ ਦੀ। ਬਾਬੇ ਨੇ ਜੋਗੀਆਂ ਦੀ ਬੋਲੀ ਵਿੱਚ ਜੋਗੀਆਂ ਨੂੰ ਨਹੀਂ ਸਮਝਾਇਆ, ਉਹਨਾਂ ਕਿਹਾ ਮੈਂ ਆਪਣੇ ਸਿੱਖ ਪੁੱਤਰਾਂ ਨੂੰ ਜੋਗੀ ਬਣਾਉਣਾ। ਜੋਗੀ ਦਾ ਮਤਲਬ ਹੈ ਜਿਨ੍ਹਾਂ ਦਾ ਕਰਤਾ ਪੁਰਖ ਨਾਲ ਜੋਗ ਮਿਲਾਪ ਹੋਵੇ। ਮੈਂ ਇਹਨਾਂ ਦਾ ਕਰਤਾ ਪੁਰਖ ਨਾਲ ਮਿਲਾਪ ਕਰਨਾ ਅਤੇ ਇਹਨਾਂ ਨੂੰ ਸੱਚੇ ਜੋਗੀ ਬਣਾਉਣਾ। ਹੁਣ ਹਜ਼ੂਰ ਮਹਾਰਾਜ ਕਹਿੰਦੇ ਨੇ ਜਿਹੜੇ ਗੁਰਮੁਖ ਜੋਗੀ ਨੇ ਨਾ, ਉਹਨਾਂ ਦਾ ਚੇਂਦ ਚੱਕਰ ਕੀ ਹੈ? ਹੁਣ ਮਹਾਰਾਜ ਇੱਥੋਂ ਆਰੰਭ ਕਰਦੇ ਨੇ। ਜੋਗੀਆਂ ਨੂੰ ਦੇਖਿਆ ਹੈ, ਕੰਨੀ ਮੁੰਦਰਾਂ ਪਾਈਆਂ ਹੁੰਦੀਆਂ ਨੇ, ਹੱਥ 'ਚ ਡੰਡਾ ਫੜਿਆ ਹੁੰਦਾ ਹੈ, ਚਿੱਪੀ ਫੜੀ ਹੁੰਦੀ ਹੈ, ਔਰ ਉਹਨਾਂ ਗੋਦੜੀ ਪਾਈ ਹੁੰਦੀ ਹੈ। ਇਸ ਲਈ ਤੁਸੀਂ ਦੱਸੋ ਜੀ, ਜਿਹੜੇ ਤੁਸਾਂ ਜੋਗੀ ਬਣਾਉਣੇ ਨੇ, ਉਹਨਾਂ ਦਾ ਚੇਨ ਚੱਕਰ ਕੀ ਹੈ? ਹਜ਼ੂਰ ਕਹਿੰਦੇ ਨੇ ਮੁੰਦਾ ਸੰਤੋਖ, ਉਹਨਾਂ ਨੇ ਮੁੰਦਰਾਂ ਉਹਨਾਂ ਨੇ ਵੀ ਪਾਈਆਂ ਹੁੰਦੀਆਂ ਨੇ, ਲੇਕਿਨ ਉਹਨਾਂ ਦੀ ਮੁੰਦਰਾ ਹੈ। ਮੁੰਦਰਾ ਵੈਸੇ ਕਹਿੰਦੇ ਨੇ, ਇੱਕ ਤਾਂ ਮੁੰਦਰਾਂ ਹੁੰਦੀਆਂ ਨੇ ਕੰਨਾਂ ਵਿੱਚ ਪਾਈਆਂ ਆ, ਇੱਕ ਜੋਗ ਦਾ ਮੁੰਦਰ ਚਿੰਨ੍ਹ ਵੀ ਹੁੰਦਾ। ਹਜ਼ੂਰ ਕਹਿੰਦੇ ਨੇ ਚਲੋ ਮੁੰਦਰਾਂ ਵੀ ਲਓ, ਅਤੇ ਉਹਨਾਂ ਨੇ ਸੰਤੋਖ ਦੀਆਂ ਮੁੰਦਰਾਂ ਪਾਈਆਂ ਹੁੰਦੀਆਂ ਨੇ ਕੰਨਾਂ ਵਿੱਚ, ਸੰਤੋਖਧਾਰੀ ਹੁੰਦੇ ਨੇ, ਇਹ ਉਹਨਾਂ ਦਾ ਪ੍ਰਮੁੱਖ ਚਿੰਨ੍ਹ ਹੈ। ਸਰਮ ਪਤ ਝੋਲੀ, ਹੁਣ ਜੋਗੀਆਂ ਕੋਲ ਇੱਕ ਹੁੰਦੀ ਹੈ ਝੋਲੀ ਅਤੇ ਇੱਕ ਹੁੰਦਾ ਖੱਪਰ। ਪਤ ਦਾ ਮਤਲਬ ਖੱਪਰ, ਜਿਹੜੀ ਝੋਲੀ ਹੈ ਉਹਦੇ ਵਿੱਚ ਤਾਂ ਪਾਉਂਦੇ ਨੇ ਖੁਸ਼ਕ ਚੀਜ਼ਾਂ, ਆਟਾ ਪਵਾ ਲਿਆ, ਦਾਣੇ ਪਵਾ ਲਏ, ਜੋ ਕੁਛ ਪਵਾ ਲਿਆ। ਜਿਹੜਾ ਉਹ ਪੱਤਰ ਹੁੰਦਾ ਨਾ, ਉਹਦੇ ਵਿੱਚ ਤਰਲ ਚੀਜ਼, ਕੋਈ ਸਬਜ਼ੀ ਹੈ ਕਿਸੇ ਦੀ, ਕੋਈ ਦੁੱਧ ਹੈ ਜਾਂ ਹੋਰ ਹੈ, ਉਹਨੂੰ ਉਹਦੇ ਖੱਪਰ 'ਚ ਪਾ ਲਏ। ਦੋ ਚੀਜ਼ਾਂ ਉਹਨਾਂ ਕੋਲ ਹੁੰਦੀਆਂ ਨੇ। ਤਾਂ ਹਜ਼ੂਰ ਕਹਿੰਦੇ ਨੇ ਮੈਂ ਜਿਹੜੇ ਜੋਗੀ ਬਣਾ ਰਿਹਾ ਉਹਨਾਂ ਨੂੰ ਇੱਕ ਤਾਂ ਸੰਤੋਖਧਾਰੀ ਨੇ, ਅਤੇ ਕਰਤਾ ਪੁਰਖ ਨੇ ਜਿੱਥੇ ਰੱਖਿਆ, ਜਿਵੇਂ ਰੱਖਿਆ, ਜੋ ਦੇ ਕੇ ਰੱਖਿਆ, ਕਰਤਾ ਪੁਰਖ ਜੀ ਇਹ ਤੁਹਾਡਾ ਨਿਆਂ ਹੈ, ਮੈਂ ਇੱਥੇ ਹੀ ਰੱਖਣ ਯੋਗ ਸਾਂ, ਤੁਸਾਂ ਮੇਰੇ 'ਤੇ ਬੜੀ ਬਖਸ਼ਿਸ਼ ਕੀਤੀ ਹੈ, ਤੁਸਾਂ ਮੈਨੂੰ ਇੱਥੇ ਰੱਖਿਆ, ਜੋ ਤੁਸੀਂ ਦਿੱਤਾ ਹੈ ਮੈਂ ਉਹਦੇ 'ਚ ਸ਼ਾਕਰ, ਤੇਰੀ ਰਜਾ ਵਿੱਚ ਰਾਜ਼ੀ ਹਾਂ। ਮਨੁੱਖ ਜੇ ਤੇ ਰਜਾ ਵਿੱਚ ਰਾਜ਼ੀ ਹੋ ਜਾਏ ਤਾਂ ਉਹ ਹੈ ਰਾਜਾ, ਜਿਹਦੇ ਪੱਲੇ ਸੰਤੋਖ ਹੈ ਉਹ ਹੈ ਬਾਦਸ਼ਾਹ। ਹਜ਼ੂਰ ਕਹਿੰਦੇ ਉਹ ਬਾਦਸ਼ਾਹ ਨੇ, ਉਹ ਰੱਜੇ ਹੋਏ ਨੇ। ਹਰ ਜੀਓ ਤੇਰੀ ਦਾਤੀ ਰਾਜਾ, ਮੈਂ ਰੱਜ ਗਿਆ। ਮਾਨਸ ਬਪਰਾ ਕਿਆ ਸਲਾਹੀ, ਕਿਆ ਤਿਸਕਾ ਮੁਹਤਾਜਾ, ਮੈਂ ਮਨੁੱਖ ਦੀ ਕੀ ਸਿਫਤ ਕਰਾਂ? ਮਨੁੱਖ ਦੇਗਾ ਕਿਸੇ ਨੂੰ 100 ਵਾਰੀ ਸਾਨ ਚਾੜੇਗਾ, 100 ਵਾਰੀ ਅੱਗੇ ਲੋਕਾਂ ਨੂੰ ਦੱਸੇਗਾ ਲਓ ਜੀ ਮੈਂ ਉਹਨੂੰ ਇਹ ਚੀਜ਼ ਦਿੱਤੀ ਜੇ। ਹਜ਼ੂਰ ਕਹਿੰਦੇ ਨੇ ਨਾ, ਤੂੰ ਕਰਤਾ ਪੁਰਖ ਨੂੰ ਕਹੋ, ਕਰਤਾ ਪੁਰਖ ਜੀ ਤੁਸੀਂ ਇਹ ਮੈਨੂੰ ਦਿੱਤਾ, ਸ਼ੁਕਰ ਹੈ ਤੁਹਾਡਾ, ਤੁਸੀਂ ਚਰਨਾਂ ਨਾਲ ਲਾਈ ਰੱਖਿਆ, ਜੋ ਦਿੱਤਾ ਹੈ ਇਹ ਬੜਾ ਕੁਛ ਦਿੱਤਾ ਹੈ। ਮੈਨੂੰ ਯਾਦ ਆਉਂਦੀ ਹੈ ਮੈਂ ਮਾਂ ਨੂੰ ਕਹਿਣਾ, ਮਾਂ ਕੋਈ ਪਿਤਾ ਜੀ ਦੀ ਗੱਲ ਸੁਣਾਓ, ਅਤੇ ਮੇਰੀ ਅੰਮਾ ਕਹਿਣ ਲੱਗੀ ਵੀ ਮੈਂ ਵਿਆਹੀ ਆਈ, ਅਤੇ ਉਹਨਾਂ ਨੇ ਪ੍ਰਸ਼ਾਦਾ ਛੱਕ ਕੇ ਅਰਦਾਸ ਜ਼ਰੂਰ ਕਰਨੀ। ਅਰਦਾਸ ਵਿੱਚ ਇਹ ਕਹਿਣਾ, ਕਰਤਾ ਪੁਰਖ ਜੀ ਉਹਨਾਂ ਦਈ ਜਿਹਦੇ ਨਾਲ ਮੱਤ ਟਿਕਾਣੇ ਰਵੇ। ਕਹਿੰਦੇ ਮੈਂ ਆਈ ਸਾਂ ਨਵੀਂ ਨਵੀਂ, ਮੈਂ ਬੋਲੀ ਨਹੀਂ, ਗੱਲ ਮੈਨੂੰ ਪਹਿਲੇ ਦਿਹਾੜੇ ਰੜਕ ਪਈ ਕਿ ਮੈਂ ਤਾਂ ਇੱਥੇ ਆਈ ਹਾਂ ਰਾਜ ਕਰਨ, ਅਤੇ ਇਹ ਸ਼ਾਹੂਕਾਰਾਂ ਦਾ ਘਰ ਹੈ, ਇਹ ਤਾਂ ਰੱਬ ਨੂੰ ਰੋਕ ਲਾ ਰਹੇ ਨੇ, ਉਹਨਾਂ ਦਈ ਤਾਂ ਕਿਉਂ ਕਹਿੰਦੇ ਨੇ? ਇਹ ਕਹਿ ਦੇਣ ਵੀ ਜੋ ਤੂੰ ਦਿੱਤਾ ਹੈ ਭਲਾ ਹੈ, ਇਹ ਉਹਨਾਂ ਦਾ ਹੀ ਜਿਹਦੇ ਨਾਲ ਮੱਤ ਟਿਕਾਣੇ ਰਵੇ, ਇਹ ਤਾਂ ਕਰਤਾ ਪੁਰਖ ਨੂੰ ਸਮੱਤ ਦੇ ਰਹੇ ਨੇ। ਇਹ ਮਾੜੀ ਗੱਲ ਕਰਦੇ ਨੇ ਫੇ, ਇਹ ਤਾਂ ਰੋਕ ਲਾਉਂਦੇ ਨੇ। ਇੱਕ ਦਿਨ ਦੋ ਦਿਨ ਚਾਰ ਦੋ ਚਾਰ ਸਾਲ ਗੁਜ਼ਰ ਗਏ, ਇੱਕ ਦਿਨ ਮੈਂ ਕਿਹਾ ਜੀ ਇਹ ਤੁਹਾਡੀ ਗੱਲ ਮੈਨੂੰ ਪਸੰਦ ਨਹੀਂ ਆਈ ਉਹਨਾਂ ਦੀ। ਉਹ ਕਹਿਣ ਲੱਗੇ ਵਾਹ ਭਲੀਏ ਲੋਕੇ, ਗੱਲ ਅਸਲੀ ਜਿਹੜੀ ਹੈ ਨਾ ਉਹ ਹੈ ਮੱਤ ਟਿਕਾਣੇ। ਅਸ ਬਹੁਤਾ ਕੁਛ ਹੋ ਗਿਆ, ਮੱਤ ਟਿਕਾਣੇ ਨਾ ਰਹੀ ਖੁਆਰ ਹੋਵਾਂਗੇ। ਇਸ ਲਈ ਕਰਤਾ ਪੁਰਖ ਓਨਾ ਹੀ ਦਵੇ ਜਿਹਦੇ ਨਾਲ ਮੱਤ। ਕਹਿਣ ਲੱਗੇ ਮੇਰੀ ਗੱਲ ਸਮਝ ਵਿੱਚ ਆ ਗਈ ਅਤੇ ਗੱਲ ਜਿਹੜੀ ਕਹਿ ਰਹੇ ਨੇ ਉਹ ਠੀਕ ਕਹਿ ਰਹੇ ਨੇ, ਕਿਉਂਕਿ ਇੱਥੇ ਸ਼ਾਹੂਕਾਰ ਤਾਂ ਕਈ ਨੇ ਪਰ ਉਹਨਾਂ ਦੀ ਮੱਤ ਟਿਕਾਣੇ ਨਹੀਂ। ਸ਼ਰਾਬ ਪੀਂਦੇ ਨੇ, ਲੋਕਾਂ ਵਿੱਚ ਆਪਣੀ ਅਕਲ ਦਾ ਦੁਆਲਾ ਕੱਢਦੇ ਨੇ। ਮੈਂ ਕਿਹਾ ਜੀ ਤੁਸੀਂ ਠੀਕ ਕਹਿੰਦੇ। ਤੋ ਹਜ਼ੂਰ ਕਹਿੰਦੇ ਨੇ ਭਾਈ ਸੰਤੋਖ ਜਿੱਥੇ ਰੱਖਿਆ ਜਿੱਥੇ ਰੱਖੇ ਬੈਕੁੰਠ ਤੇ ਥਾਈ। ਫਿਰ ਜੀ ਉਹਨਾਂ ਕੋਲ ਮੁੰਦਰਾਂ ਤੇ ਹੋ ਗਈਆਂ। ਸ਼ਰਮ ਕਹਿੰਦੇ ਜੇ ਉਦਮ ਨੂੰ, ਮੇਰੇ ਗੁਰੂ ਕੇ ਸਿੱਖ ਮੰਗਣ ਨਾ ਟੁਰ ਪੈ, ਚਿੱਪੀ ਪਕੜ ਕੇ ਚੱਲ ਹੈ ਸਤਿਗੁਰ ਪਾਏ ਭਾਵੇਂ ਨਾ ਭੀਖਿਆ। ਜਿਹੜੇ ਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ ਉਹ ਲੋਕਾਂ ਕੋਲੋਂ ਦਰ ਦਰ ਕਿਉਂ ਮੰਗਣ। ਔਰ ਦੁਨੀਆਂ ਦੇ ਲੋਕਾਂ ਨੇ ਬੜੇ ਫਖਰ ਨਾਲ ਇਹ ਗੱਲ ਕਹੀ ਹੈ ਵੀ ਸਿੱਖ ਮੰਗਦੇ ਨਹੀਂ। ਬੜੇ ਦੇਸ਼ਾਂ ਵਿੱਚ ਗਏ ਨੇ, ਮੰਗਦੇ ਨਹੀਂ, ਉੱਦਮੀ ਨੇ। ਤਾਂ ਹਜ਼ੂਰ ਕਹਿੰਦੇ ਮੈਂ ਸਿੱਖ ਪੁੱਤਰਾਂ ਨੂੰ ਪਹਿਲੇ ਗੁੜਤੀ ਹੀ ਇਹ ਦਿੱਤੀ, ਸ਼ਰਮ ਨੂੰ ਪੱਤ ਤੇ ਝੋਲੀ, ਉੱਦਮ ਨੂੰ। ਉੱਦਮ ਅੱਗੇ ਲਛਮੀ, ਉਹ ਫਿਰ ਆਏਗਾ, ਉਹਨੂੰ ਪੱਤ ਵਿੱਚ ਵੀ ਪਾਓ, ਝੋਲੀ ਵਿੱਚ ਵੀ ਪਾਓ, ਬੈਂਕ ਵਿੱਚ ਵੀ ਰੱਖੋ ਜਮੀ ਚੱਕ, ਉਹਨੂੰ ਜੇਬ ਵਿੱਚ ਵੀ ਰੱਖੋ, ਲੇਕਿਨ ਉੱਦਮ ਕਰਕੇ ਲਾਓ। ਹਜ਼ੂਰ ਕਹਿੰਦੇ ਨੇ ਸ਼ਰਮ ਪੱਤ ਝੋਲੀ, ਧਿਆਨ ਕੀ ਕਰੇ ਵਿਭੂਤ। ਅਤੇ ਇਹਨਾਂ ਨੇ ਸਵਾਹ ਵੀ, ਹਜ਼ੂਰ ਕਹਿੰਦੇ ਨੇ ਪਿੰਡੇ ਨੂੰ ਸਵਾਹ ਮਲਣ ਦਾ ਕੋਈ ਫਾਇਦਾ ਨਹੀਂ। ਪਿੰਡੇ ਨੂੰ ਸਵਾਹ ਕਿਉਂ ਮਲਦੇ ਆ? ਇਸ ਵਾਸਤੇ, ਇਹ ਜਾਣਨ ਵਾਸਤੇ ਵੀ ਇਹ ਸਰੀਰ ਤਾਂ ਮਿੱਟੀ ਹੈ, ਇਹਨੂੰ ਮੈਂ ਕੀ ਸਵਾਰਾਂ ਸ਼ਿੰਗਾਰਾਂ, ਮਿੱਟੀ ਨੂੰ ਕੀ ਸਵਾਰਾਂ। ਇਸ ਵਾਸਤੇ ਇਹਨੂੰ ਮਿੱਟੀ ਮਲ ਦਿੱਤੀ ਹੈ ਵੀ ਇਹ ਤਾਂ ਜੀ ਮਿੱਟੀ ਹੈ, ਇਹ ਪ੍ਰਤੀਕ ਹੈ ਮੇਰੀ ਗੱਲ ਦਾ, ਮੈਂ ਸਵਾਹ ਮਲੀ ਹੋਈ ਹੈ। ਦੁਨੀਆਂ ਇਹ ਸਮਝੇ ਵੀ ਸਰੀਰ ਜਿਹੜਾ, ਮੈਂ ਵੀ ਸਮਝਾਂ, ਦੁਨੀਆਂ ਵੀ ਸਮਝੇ ਇਹ ਸਰੀਰ ਤਾਂ ਮਿੱਟੀ ਹੈ। ਹਜ਼ੂਰ ਕਹਿੰਦੇ ਇਹਨੂੰ ਮਿੱਟੀ ਨਾਲ ਕਿਉਂ ਮਲਣਾ, ਇਹਨੂੰ ਸਵਾਰ ਕੇ ਰੱਖ, ਤੂੰ ਗੁਰੂ ਕਾ ਸਿੱਖ ਹੈ। ਇਹ ਹੈ ਕਰਤਾ ਪੁਰਖ ਨੂੰ ਮਿਲਣ ਲਈ ਘੋੜੀ ਮਿਲੀ ਹੈ, ਦੇ ਤੇਜਣ ਜੀ ਰਾਮ ਪਾਈਆ ਰਾਮ। ਉਹ ਘੋੜੀ ਨੂੰ ਸਵਾਰ ਕੇ ਰੱਖ, ਇਹਨੂੰ ਖਰਖਰਾ ਕਰ, ਇਹਨੂੰ ਖਾ। ਨਾਨਕ ਸੋ ਪ੍ਰਭ ਸਿਮਰੀ ਹੈ ਤਿਸ ਦੇਹੀ ਕੋ ਪਾਲ। ਉਹ ਇਹਨੂੰ ਪਾਲ, ਇਹਦੀ ਪ੍ਰਤਪਾਲਨਾ ਕਰ, ਇਹਦੇ ਨਾਲ ਪ੍ਰਭੂ ਨੂੰ ਮਿਲਣਾ। ਹਜ਼ੂਰ ਕਹਿੰਦੇ ਨੇ ਧਿਆਨ ਰੱਖ, ਇਹਨੂੰ ਪਾਲ ਸਹੀ, ਪਰ ਧਿਆਨ ਵਿੱਚ ਲਿਆ ਤੇ ਇਹ ਮਿੱਟੀ ਹੀ ਹੈ। ਅਸਲੀ ਚੀਜ਼ ਮੇਰੀ ਆਤਮਾ ਹੈ, ਆਤਮਾ ਦਾ ਧਿਆਨ ਧਰ, ਪਰਮਾਤਮ ਦਾ ਧਿਆਨ ਧਰ, ਸਰੀਰ ਵਿੱਚ ਧਿਆਨ ਨਾ ਰੱਖ। ਇਸ ਲਈ ਵਿਭੂਤੀ ਸਰੀਰ 'ਤੇ ਨਹੀਂ ਮਿਲਣੀ, ਧਿਆਨ ਵਿੱਚ ਇਹ ਗੱਲ ਰੱਖ ਵੀ ਸਰੀਰ ਮਿੱਟੀ। ਖਿੰਥਾ ਕੌਲ ਕੁਆਰੀ ਕਾਇਆ। ਹਜ਼ੂਰ ਕਹਿੰਦੇ ਨੇ ਵੀ ਜਿਹੜੀ ਗੋਦੜੀ ਹੈ ਨਾ, ਜੋਗੀ ਨੇ ਗੋਦੜੀ ਪਾਈ ਹੋਈ ਵੀ ਨੰਗੇਜ ਚੱਕੇ। ਹਜ਼ੂਰ ਕਹਿੰਦੇ ਨੇ ਜਿਹੜਾ ਸਮਾਂ ਹੈ ਨਾ, ਸਮੇਂ ਦੀ ਚਾਦਰ ਤੇਰੇ 'ਤੇ ਗੋਦੜੀ ਹੈ। ਸਮਾਂ ਚੱਲ ਰਿਹਾ, ਇਹ ਕਰਤਾ ਪੁਰਖ ਨੇ ਤੇਰੇ ਉੱਤੇ ਚਾਦਰ ਪਾਈ ਹੋਈ ਹੈ, ਇਹਨੂੰ ਚਾਦਰ ਸਮਝ। ਕੁਆਰੀ ਕਾਇਆ, ਹੁਣ ਟੀਕਾਕਾਰਾਂ ਨੇ ਲਿਖਿਆ ਹੋਇਆ ਵੀ ਇਹ ਜਿਹੜੀ ਕਾਇਆ ਇਹਨੂੰ ਵਿਕਾਰਾਂ ਤੋਂ ਅਛੋ ਰੱਖੋ, ਕੁਆਰੀ ਰੱਖੋ, ਪਰ ਹੈ ਨਹੀਂ। ਇਹ ਹੈ ਜੋਗੀਆਂ ਦੀ ਬੋਲੀ, ਅਤੇ ਜੋਗੀ ਜਿਹੜੇ ਨੇ ਉਹਨਾਂ ਦੀ ਇੱਕ ਟਰਮ ਹੈ ਟੈਕਨੀਕਲ, ਉਹਨੂੰ ਕਹਿੰਦੇ ਕੁਆਰੀ। ਉਹ ਹੁੰਦਾ ਉਹ ਇੱਕ ਛੋਟਾ ਬੱਚਾ, ਉਹਨੂੰ ਉਹ ਕੁਆਰੀ ਕਹਿੰਦੇ ਨੇ। ਉਹਦੇ ਜ਼ਰੀਏ ਉਹ ਯੋਗ ਸਮਾਧੀ ਲਾਉਂਦੇ ਨੇ ਅਤੇ ਯੋਗ ਦੇ ਕ੍ਰਿਸ਼ਮੇ ਉਹਦੇ ਰਾਹੀਂ ਪ੍ਰਗਟ ਕਰਦੇ ਨੇ। ਸਾਨੂੰ ਯਾਦ ਹੋਵੇਗਾ ਜਦੋਂ ਗੁਰੂ ਨਾਨਕ ਸਾਹਿਬ ਗਏ ਰੀਠਾ ਸਾਹਿਬ, ਅਤੇ ਜਦੋਂ ਉੱਥੇ ਗਏ ਗੋਰਖ ਮਤੇ, ਹੁਣ ਤਾਂ ਨਾਨਕ ਮਤ ਹੈ, ਉਹਨਾਂ ਨੇ ਕਿਹਾ ਵੀ ਬਾਬਾ ਇੱਥੋਂ ਜਾ, ਇਹ ਧਰਤੀ ਬਾਬੇ ਗੋਰਖ ਦੀ ਹੈ, ਉਹਦੇ ਨੇ ਕਿਹਾ ਧਰਤੀ ਤੇ ਕਲਟ ਕਰਤਾ ਪੁਰਖ ਦੀ ਹੈ, ਜਿਹਨੇ ਪੈਦਾ ਕੀਤੀ ਹੈ ਕਿਸੇ ਦੀ ਧਰਤੀ ਨਹੀਂ। ਹੁਣ ਉਹਨਾਂ ਨੇ ਧਰਤੀ ਦੇ ਵਿੱਚ ਉਹ ਦੱਬਿਆ ਹੋਇਆ ਸੀ ਮੁੜਾ, ਉਹਨੇ ਕਹਿ ਜੀ ਪੁੱਛ ਲਓ ਧਰਤੀ ਨੂੰ, ਕਹਿੰਦਾ ਤੁਸੀਂ ਆਪ ਹੀ ਪੁੱਛ ਲਓ। ਉਹਨਾਂ ਪੁੱਛਿਆ ਧਰਤੀ ਤੂੰ ਕਿਹਦੀ ਹੈ? ਥੱਲੇ ਉਹ ਕੁਆਰੀ ਬੈਠਾ ਹੋਇਆ ਸੀ ਵਿੱਚ, ਕਹਿੰਦਾ ਗੋਰਖ ਦੀ। ਮਰਦਾਨਾ ਕਹਿਣ ਲੱਗਾ ਬਾਬਾ ਹੁਣ ਦੱਸ। ਬਾਬੇ ਨੇ ਕਿਹਾ ਫਿਰ ਪੁੱਛੋ ਧਰਤੀ ਕਿਹਦੀ ਹੈ? ਕਹਿੰਦੇ ਗੋਰਖ ਦੀ। ਬਾਬੇ ਨੇ ਕਿਹਾ ਇੱਕ ਵਾਰੀ ਫਿਰ ਪੁੱਛੋ ਧਰਤੀ ਕਿਹਦੀ ਹੈ? ਕਹਿੰਦੀ ਨਾਨਕ ਦੀ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਕੁਆਰੀ ਹੈ ਨਾ, ਉਹ ਹੈ ਇੱਕ ਜ਼ਰੀਆ ਤੇਰੇ ਯੋਗ ਸਾਧਨ ਲਾਉਣ ਦਾ, ਇਹ ਮਾਧਿਅਮ ਹੈ। ਹਜ਼ੂਰ ਕਹਿੰਦੇ ਇਹ ਜਿਹੜਾ ਸਰੀਰ ਹੈ ਨਾ, ਇਹ ਤੈਨੂੰ ਮੀਡੀਅਮ ਮਿਲਿਆ, ਇਹ ਜ਼ਰੀਆ ਹੈ, ਸਰੀਰ ਨੂੰ ਜ਼ਰੀਆ ਬਣਾ। ਇਹ ਘੋੜੀ ਹੈ, ਇਸ ਘੋੜੀ ਦੇ ਉੱਤੇ ਚੜ੍ਹ ਕੇ ਫਿਰ ਕਰਤਾਪੁਰ ਕੋਲ ਜਾਣਾ। ਇਸ ਲਈ ਇਹਨੂੰ ਬੜੀ ਮਹੱਤਵਪੂਰਨ ਚੀਜ਼ ਹੈ ਸਰੀਰ ਜਿਹੜਾ, ਕਾਇਆ ਜਿਹੜੀ ਹੈ, ਇਹਨੂੰ ਕੁਆਰੀ ਬਣਾ, ਪ੍ਰਭੂ ਨੂੰ ਮਿਲਣ ਦਾ ਜ਼ਰੀਆ ਬਣਾ। ਜੁਗਤ ਡੰਡਾ ਪ੍ਰਤੀਤ, ਅਤੇ ਪ੍ਰਤੀਤ ਕਹਿੰਦੇ ਵਿਸ਼ਵਾਸ ਨੂੰ, ਸ਼ਰਧਾ ਭਾਵਨੀ, ਦ੍ਰਿੜ ਨਿਸ਼ਚਾ। ਇਹਨੂੰ ਯੋਗ ਦੀ ਜੁਗਤੀ ਵੀ ਬਣਾ ਅਤੇ ਯੋਗ ਦਾ ਡੰਡਾ ਵੀ ਬਣਾ, ਇਹ ਦੋਵੇਂ ਚੀਜ਼ਾਂ ਇਕੱਠੀਆਂ। ਆਈ ਪੰਥੀ ਸਗਲ ਜਮਾਤੀ, ਹੁਣ ਯੋਗੀਆਂ ਦੇ 12 ਫਿਰਕੇ, ਉਹਨਾਂ 12 ਫਿਰਕਿਆਂ ਦੇ ਵਿੱਚੋਂ ਜਿਹੜਾ ਆਈ ਪੰਥ ਹੈ ਨਾ, ਉਹ ਸਭ ਤੋਂ ਜ਼ਿਆਦਾ ਸ੍ਰੇਸ਼ਟ ਹੈ, ਕਿਉਂਕਿ ਉਹਨਾਂ ਵਿੱਚ ਸਹਿ ਹੋਂਦ ਹੈ, ਮਿਲ ਵਰਤਣ ਹੈ। ਹਜ਼ੂਰ ਨੇ ਕਿਹਾ ਤੇਰਾ ਆਈ ਪੰਥ ਕੀ ਹੋਵੇ? ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਦਾ ਆਈ, ਉਹ ਵੀ ਆਈ ਪੰਥ ਵਾਲੇ ਨੇ ਜੀ, ਉਹਨਾਂ ਦੀ ਨਿਸ਼ਾਨੀ ਕੀ ਹੈ ਵੀ ਉਹਨਾਂ ਆਈ ਪੰਥ? ਹਜ਼ੂਰ ਕਹਿੰਦੇ ਨੇ ਸਗਲ ਜਮਾਤੀ, ਉਹ ਸਾਰਿਆਂ ਮਨੁੱਖਾਂ ਨੂੰ ਅਧਿਆਤਮਕ ਰਾਹ ਦਾ ਆਪਣਾ ਜਮਾਤੀ ਸਮਝਦਾ, ਉਹ ਕਿਸੇ ਨੂੰ ਬਗਾਨਾ ਨਹੀਂ ਸਮਝਦਾ। ਉਹ ਕਹਿੰਦੇ ਵੀ ਆਤਮਾ ਦੀ ਪਛਾਣ ਅਤੇ ਪਰਮਾਤਮਾ ਦੀ ਪਛਾਣ, ਉਹਦਾ ਗਿਆਨ ਪ੍ਰਾਪਤੀ ਲਈ ਸਾਰੇ ਹੀ ਪਾਤਰ ਨੇ। ਇਹ ਨਹੀਂ ਵੀ ਗਿਆਨ ਸਿਰਫ ਸਿੱਖਾਂ ਨੂੰ ਮਿਲਣਾ, ਹੋਰ ਕਿਸੇ ਨੂੰ ਨਹੀਂ ਮਿਲਣਾ। ਹਜ਼ੂਰ ਕਹਿੰਦੇ ਨੇ ਨਾ ਨਾ, ਮਨੁੱਖ ਕੀ ਜਾਤ ਸਭ ਇੱਕ ਹੈ ਪਹਿਚਾਨ ਦੋ, ਇਹ ਮਨੁੱਖ ਮਾਤਰ ਸਾਰੇ ਦਾ ਸਾਰਾ, ਇਹ ਬ੍ਰਹਮ ਗੁਰੂ ਕੇ ਸਿੱਖ ਮੱਕੇ 'ਤੇ ਆਪਣਾ ਇਮਾਨ ਰੱਖਦਾ ਹੈ, ਨਮਾਜ਼ੀ ਹੈ, ਪਰ ਉਹਦੀ ਸ਼ਰਤ ਇੱਕ ਸੀ ਵੀ ਮੈਂ ਇਹ ਚੌਰ ਬਣਾਇਆ ਅਤੇ ਬਣਾਇਆ ਚੰਦਨ ਦੀਆਂ ਤਾਰਾਂ ਦਾ, ਦੇਣਾ ਉਹਨੂੰ ਹੈ ਜਿਹਦੇ ਦਰਸ਼ਨ ਕੀਤਿਆਂ ਮੈਂ ਠੰਡਾ ਹੋ ਜਾਵਾਂ, ਮੇਰੇ ਅੰਦਰ ਜੋਤ ਜਗ ਪਵੇ, ਚਾਨਣ ਹੋ ਜਾਏ। ਆਇਆ ਉਹਨੂੰ ਇੱਥੇ ਚਾਨਣ ਹੋ ਗਿਆ, ਉਹਨੇ ਕਿਹਾ ਮੈਂ ਇੱਥੇ ਹੀ ਚੌੜ ਦੇਣਾ, ਮੈਂ ਸਾਰੇ ਫਿਰ ਆਇਆ ਰਾਤ ਨੂੰ ਇੱਥੇ। ਹਾਜੀ ਮਸਕੀਨ, ਉਹਦਾ ਇਹ ਨਹੀਂ ਵੀ ਇਹਦਾ ਨਾਂ ਰੱਖੋ ਹਾਜੀ ਮਸਕੀਨ ਸਿੰਘ, ਨਹੀਂ, ਪਰ ਤੂੰ ਮੁਸਲਮਾਨ ਹੈ, ਮੁਬਾਰਕ ਤੈਨੂੰ ਆਪਣਾ ਧਰਮ, ਆਹ ਤੈਨੂੰ ਸਨਮਾਨਿਤ ਸਨਮਾਨਿਤ। ਤੋ ਹਜ਼ੂਰ ਇੱਥੇ ਸਾਨੂੰ ਦੱਸ ਰਹੇ ਨੇ ਆਈ ਪੰਥੀ ਸਗਲ ਜਮਾਤੀ, ਸਾਰੀ ਮਨੁੱਖਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈ ਕੇ ਆਓ, ਇਹ ਬ੍ਰਹਮ ਗਿਆਨ ਦਿਓ ਪਾਤਰੋ, ਬ੍ਰਹਮ ਗਿਆਨ ਦਿਓ ਹੱਕਦਾਰੋ। ਇਹ ਹੈ ਗੁਰਸਿੱਖਾਂ ਦਾ ਆਈ ਪੰਥੀ, ਮਨ ਜੀਤੈ ਜਗ ਜੀਤ। ਹਜ਼ੂਰ ਕਹਿੰਦੇ ਨੇ ਮਨ ਨੂੰ ਜਿੱਤ ਲੈਣ ਨਾਲ ਮਨ ਨੂੰ ਜਗ ਨੂੰ ਜਿੱਤ ਲੈ ਗਿਆ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ। ਹਜ਼ੂਰ ਕਹਿੰਦੇ ਨੇ ਆਦੇਸ਼ ਕਰਨੀ ਹੈ, ਨਮਸਕਾਰ ਕਰਦੇ ਨੇ ਗੁਰੂ ਗੁਰਸਿੱਖ ਜੋਗੀ ਕਿਹਨੂੰ? ਕੇਵਲ ਅਕਾਲ ਪੁਰਖ ਨੂੰ ਜੋ ਸਭ ਦਾ ਮੁੱਢ ਹੈ, ਆਦ ਅਨੀਲ ਜੋ ਰੰਗ ਰੂਪ ਤੋਂ ਨਿਆਰਾ ਹੈ, ਅਨਾਦ ਜਿਹਦਾ ਆਪਣਾ ਮੁੱਢ ਕੋਈ ਨਹੀਂ, ਉਹਦਾ ਕੋਈ ਮੁੱਢ ਨਹੀਂ, ਉਹ ਜੰਮਿਆ ਹੀ ਨਹੀਂ, ਉਹ ਅਜਨਮ ਹੈ, ਅਜੂਨ ਹੈ। ਅਨਾਹਤ, ਅਨਾਹਤ ਦਾ ਮਤਲਬ ਹੈ ਉਹਨੇ ਹੱਥ ਵੀ ਨਹੀਂ ਹੋਣਾ, ਉਹਨੇ ਨਾਸ਼ ਵੀ ਨਹੀਂ ਹੋਣਾ। ਜੁਗ ਜੁਗ ਇੱਕੋ ਵੇਸ, ਉਹਦਾ ਜੁਗਾਂ ਜੁਗਾਂਤਰਾਂ ਵਿੱਚ ਇੱਕੋ ਵੇਸ ਹੈ, ਅਤੇ ਵੇਸ ਹੈ ਸੱਚ ਸਰੂਪ। ਇੱਕੋ ਓਂਕਾਰ ਵਾਹਿਗੁਰੂ 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 ਵਾਹਿਗੁਰੂ। ਵਾਹ।